ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਦਾ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਅੱਜ ਦੀ ਮੁਲਾਕਾਤ ਜਿਹੜੀ ਅਸੀਂ ਤੁਹਾਡੇ ਨਾਲ ਕਰਵਾ ਰਹੇ ਹਾਂ, ਇੱਕ ਸੂਝਵਾਨ ਔਰ ਇੱਕ ਖੋਜਕਾਰ, ਔਰ ਖੋਜਕਾਰ ਵੀ ਅਜੇ ਜਿਨ੍ਹਾਂ ਨੇ ਰੁੱਖਾਂ ਦੀ ਛਾਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਪੁਰਖਾਂ ਦੇ ਵੱਲੋਂ ਆਏ ਉਹ ਖਜ਼ਾਨੇ ਜਿਹੜੇ ਮਿਹਨਤ ਦੀ ਸ਼ਕਲ ਦੇ ਵਿੱਚ ਉਹਨਾਂ ਨੇ ਆਪਣੇ ਕੰਮ ਔਰ ਆਪਣੇ ਨਗੀਨਿਆਂ ਦੀ ਸ਼ਕਲ 'ਚ ਛੱਡੇ, ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਦੇ ਵਿੱਚ ਆਪਣੀ ਹਯਾਤੀ ਜਿਹੜੀ ਉਹਨੂੰ ਲਾਈ। ਸੋ ਮੇਰੀ ਮੁਰਾਦ ਹੈ ਇਨਾਮ ਕਾਦਰੀ ਹੋਣਾ ਤੋਂ। ਇਹਨਾਂ ਦੀ ਵਡਿਆਈ ਕੀ ਹੈ ਇਹ ਤਾਂ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਇਸ ਇੰਟਰਵਿਊ 'ਚ ਦੱਸਾਂਗੇ, ਪਰ ਪਹਿਲਾਂ ਉਹਨਾਂ ਜੀ ਆਇਆਂ ਨੂੰ ਕਹਿੰਦੇ ਸਾਹਮਣੇ ਕਿਵੇਂ ਨਾਮ ਸਰ?
ਸਰ ਮਿਹਰਬਾਨੀ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜਨਾਬ।
ਇਨਾਮ ਸਾਹਿਬ, ਤੁਹਾਡਾ ਤਾਰੁਫ ਹੈ ਜਿਹੜਾ ਉਹ ਆਪਣੇ ਤੌਰ ਤੇ ਆਪਣੇ ਪਿਓ ਦੇ ਖੋਜਕਾਰ ਯਾਨੀ ਹਜ਼ੀ ਕਾਦਰੀ, ਪਾਕਿਸਤਾਨੀ ਫਿਲਮ ਇੰਡਸਟਰੀ ਦੇ ਵਾਸਤੇ ਇੱਕ ਵੱਡਾ ਨਾਂ, ਭਾਵੇਂ ਉਹ ਗੀਤ ਨਿਗਾਰੀ ਹੋਵੇ, ਭਾਵੇਂ ਉਹ ਸ਼ਾਇਰੀ ਹੋਵੇ, ਭਾਵੇਂ ਉਹਨੂੰ ਗੀਤਾਂ ਦਾ ਰੂਪ ਦੇਣ ਦੇ ਮਾਮਲੇ ਦੇ ਵਿੱਚ ਗੱਲ ਹੋਵੇ, ਫਿਲਮ ਦੀ ਸਟੋਰੀ ਹੋਵੇ, ਡਾਇਰੈਕਸ਼ਨ ਹੋਵੇ, ਮਤਲਬ ਕਿ ਅਸੀਂ ਫਿਲਮ ਹਿਸਟਰੀ ਨੂੰ ਲੈ ਕੇ ਬਹਿੰਦੇ ਹਾਂ ਅਤੇ ਉਹਨਾਂ ਦੇ ਨਾਂ ਤੋਂ ਬਗੈਰ ਕੋਈ ਵੀ ਚੈਪਟਰ, ਕੋਈ ਵੀ ਬਾਬ ਖਾਲੀ ਨਹੀਂ ਗਾ ਹੈ। ਤੁਹਾਨੂੰ ਮੈਂ ਇਹ ਪੁੱਛਣਾ ਚਾਹਾਂਗਾ ਕਿ ਉਹਨਾਂ ਦੀ ਹਯਾਤੀ ਦੇ ਉੱਤੇ ਖੋਜ ਦਾ ਖਿਆਲ ਕਿੱਦਾਂ ਆਇਆ, ਰਿਸਰਚ ਦਾ ਖਿਆਲ ਕਿੱਦਾਂ ਆਇਆ?
ਇਹਨੂੰ ਤੁਸੀਂ ਇੱਕ ਇਸ ਤਰ੍ਹਾਂ ਵੀ ਲੈ ਸਕਦੇ ਹੋ ਕਿ ਅਸੀਂ ਜਦੋਂ ਵੀ ਦੇਖਦੇ ਹਾਂ ਕਿ ਹਜ਼ੀ ਕਾਦਰੀ ਸਾਹਿਬ ਦਾ ਨਾਂ ਲੈਣ ਲੱਗੇ ਹਾਂ, ਲੋਕਾਂ ਨੂੰ ਕੋਈ ਮਤਲਬ ਪਤਾ ਨਹੀਂ, ਕੋਈ ਜਾਂ ਤਾਂ ਪਤਾ ਹੀ ਨਹੀਂ, ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈਗਾ ਕਿ ਉਹ ਜਿਹੜਾ ਕਲਾਮ ਇਹ ਗਾ ਰਹੇ ਨੇ, ਮਸਲਨ ਕਹਿੰਦੇ ਨੇ ਨੈਣਾ ਸਹੀਓ ਨਹੀਂ ਮੇਰਾ ਮਾਹੀ ਮੇਰੇ ਭਾਗ ਜਗਾਉਣ ਆ ਗਿਆ, ਜਾਂ ਚੰਨ ਮੇਰੇ ਮੱਖਣਾ ਗਾਉਂਦੇ ਨੇ, ਤੇ ਉਹਨਾਂ ਨੂੰ ਅਹਿਸਾਸ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਗਾਣਾ ਲਿਖਿਆ ਕਿੰਨੇ ਵੇ। ਉਹਨਾਂ ਦੀ ਮੈਂ ਨਹੀਂ, ਉਹਨਾਂ ਦੀ ਬਸ ਸਿਰਫ ਇਹ ਕਹਿ ਸਕਦਾ ਕਿ ਉਹਨਾਂ ਨੂੰ ਇੰਨਾ ਪਤਾ ਹੀ ਨਹੀਂ ਹੈਗਾ ਕਿ ਲਿਖਿਆ ਕਿੰਨੇ ਵੇ ਗਾਣਾ। ਇਸ ਲਈ ਮੈਂ ਇੱਕ ਤੇ ਇਹ ਚੀਜ਼ ਨੇ ਸਾਨੂੰ ਬਹੁਤ ਜ਼ਿਆਦਾ, ਦੂਸਰਾ ਸਾਡੇ ਵਾਲਦ ਸਨ, ਸਾਡੇ ਵਾਲਦ ਸਾਹਿਬ ਨੇ ਔਰ ਬੇਪਨਾਹ ਮੁਹੱਬਤ ਵਾਲੇ ਬਾਪ ਸਨ, ਉਹਨਾਂ ਦੀ ਅੱਜ ਵੀ ਉਹਨਾਂ ਦੀ ਮੁਹੱਬਤ ਸ਼ਫਕਤ ਸਾਡੇ ਅੰਦਰ ਇੰਜ ਵਸੀ ਹੋਈ ਹੈ ਬਿਆਨ ਤੋਂ ਬਾਹਰ। ਇਸ ਲਈ ਉਹ ਵੀ ਸਾਡੇ ਤੇ ਕਰਜ਼ ਹੈਗਾ ਸੀ, ਤੇ ਉਹ ਜਦੋਂ ਹਾਲਾਤ ਨੇ ਜ਼ਿੰਦਗੀ ਨੇ ਥੋੜਾ ਜਿਹਾ ਸਾਨੂੰ ਦਿੱਤਾ ਟਾਈਮ, ਤੇ ਇਸ ਵਕਫੇ ਨੂੰ ਅਸੀਂ ਇਸ ਲਈ ਵੀ ਇਸਤੇਮਾਲ ਕਰਨਾ ਚਾਹੁੰਦੇ ਹਾਂ ਕਿ ਯਾਰ ਅਸੀਂ ਆਪਣੇ ਅੱਬਾ ਜੀ ਲਈ ਕੁਛ ਨਾ ਕੁਛ ਤੇ ਕਰੀਏ ਤਾਂ ਕਿ ਉਹਨਾਂ ਦੀ ਪਛਾਣ ਜਿਹੜੀ ਹੈ ਨਵੀਂ ਨਸਲ ਨੂੰ ਵੀ ਹੋ ਜਾਵੇ।
ਬਿਲਕੁਲ ਠੀਕ ਹੈ। ਇਨਾਮ ਕਾਦਰੀ ਸਾਹਿਬ, ਜਿਨ੍ਹਾਂ ਦਾ ਤਾਰੁਫ ਮੈਂ ਸ਼ੁਰੂ ਦੇ ਵਿੱਚ ਕੁਛ ਲੁਕਵਾ ਰੱਖਿਆ, ਸਾਡੇ ਸੁਣਨ ਵਾਲਿਆਂ ਨੂੰ ਇਹ ਸਮਝ ਆ ਜੀ ਹੋਏਗੀ ਕਿ ਇਹ ਇੱਕ ਖੋਜਕਾਰ ਨੇ ਜਿਹੜੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਨਾਲ ਜੁੜੀ ਇੱਕ ਵੱਡੀ ਸ਼ਖਸੀਅਤ ਹਜ਼ੀ ਕਾਦਰੀ ਹੋਣਾ ਦੇ ਉੱਤੇ ਖੋਜ ਪਰਖ ਦਾ ਕੰਮ ਆ ਜਿਹੜਾ ਉਹ ਕਰ ਰਹੇ ਨੇ। ਇਹ ਦੱਸੋ ਇਨਾਮ ਸਾਹਿਬ ਕਿ ਇਸ ਕੰਮ ਦਾ ਚੁਣਾਵ ਆ ਜਿਹੜਾ ਉਹ ਤੁਸੀਂ ਆਪ ਕਿਉਂ ਕੀਤਾ, ਜਾਂ ਜ਼ਾਤੀ ਤੌਰ ਤੇ ਇਹਨੂੰ ਕਰਨ ਦਾ ਖਿਆਲ ਕਿਉਂ ਆਇਆ, ਜਦਕਿ ਕਿਸੇ ਯੂਨੀਵਰਸਿਟੀ ਤੋਂ MPhil PhD ਲੈਵਲ ਤੇ ਕੋਈ ਰਿਸਰਚ ਆ ਜਿਹੜੀ ਉਹ ਵੀ ਕਰਵਾਈ ਜਾ ਸਕਦੀ ਸੀਗੀ, ਜਾਂ ਉਸ ਪਾਸੇ ਨੂੰ ਵੀ ਇਸ ਖੋਜ ਦਾ ਮੁੱਖ ਜਿਹੜਾ ਉਹ ਮੋੜਿਆ ਜਾ ਸਕਦਾ ਸੀਗਾ, ਆਪ ਇਸ ਪਿੰਡ ਦੇ ਵਿੱਚ ਇਸ ਦਰਿਆ 'ਚ ਕਿਉਂ ਉਤਰੇ?
ਕਿਉਂਕਿ ਉਹਨਾਂ ਦੀ ਯਾਦ ਉੱਤੇ ਬੜਾ ਹੀ ਘੱਟ ਕੰਮ ਹੋਇਆ ਹੈ। ਉਹ ਇੱਕ ਤੇ ਫਿਲਮ ਇੰਡਸਟਰੀ ਤੋਂ ਇਹਨਾਂ ਲੋਕਾਂ ਦੀ ਦੂਰੀ ਹੈਗੀ ਹੈ, ਯੂਨੀਵਰਸਿਟੀਆਂ ਤੋਂ ਬਿਲੋਂਗ ਕਰਦੇ ਨੇ, ਉਹਨਾਂ ਦੀ ਦੂਰੀ, ਉਹ ਫਿਲਮ ਇੰਡਸਟਰੀ ਨੂੰ ਉਹ ਮੁਕਾਮ ਪਾਕਿਸਤਾਨ 'ਚ ਨਹੀਂ ਮਿਲ ਸਕਿਆ। ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਹਜ਼ੀ ਕਾਦਰੀ ਦੀ ਸ਼ਾਇਰੀ ਨੂੰ ਜਿਹੜਾ ਮੁਕਾਮ ਹੈ, ਜਿਹੜਾ ਉਹਨਾਂ ਦੀ ਸ਼ਾਇਰੀ ਦਾ ਮੁਕਾਮ ਹੈ, ਉਹ ਕਿਸੇ ਤੋਂ ਟਕਿਆ ਛੁਪਿਆ ਨਹੀਂ ਹੈਗਾ। ਔਰ ਮੈਨੂੰ ਇਹ ਗੱਲ ਕਰਦਿਆਂ ਕੋਈ ਸ਼ਰਮ ਨਹੀਂ ਆਉਂਦੀ ਕਿ ਵਾਰਿਸ ਸ਼ਾਹ, ਬੁੱਲੇ ਸ਼ਾਹ ਤੇ ਬਾਹੂ ਸਰਕਾਰ ਦੇ ਮੀਆਂ ਮੁਹੰਮਦ ਸਾਹਿਬ ਤੋਂ ਬਾਅਦ ਅਗਰ ਪੰਜਾਬੀ ਦੀ ਕਿਸੇ ਨੇ ਖਿਦਮਤ ਕੀਤੀ ਹੈ ਔਰ ਪੰਜਾਬੀ ਨੂੰ ਘਰ ਘਰ ਸੁਣਿਆ ਗਿਆ, ਤੇ ਉਹਦੀ ਜ਼ਾਤ ਦਾ ਨਾਂ ਹਜ਼ੀ ਕਾਦਰੀ ਹੈ ਜਿਨ੍ਹਾਂ ਨੂੰ ਸੁਣਿਆ ਗਿਆ ਪੰਜਾਬੀ। ਤੇ ਇਸੇ ਲਈ ਇਬਤਦਾ ਅਸੀਂ ਆਪਣੇ ਤੋਂ ਕਰ ਰਹੇ ਹਾਂ, ਇੱਕ ਕਿਤਾਬ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਮੁਕੰਮਲ ਜਿਹੜੀ ਉਹਨਾਂ ਦੀ ਜ਼ਿੰਦਗੀ ਦਾ ਅਹਾਤਾ ਕਰਦੀ ਹੋਏਗੀ, ਉਹ ਕਿਤਾਬ ਅਸੀਂ ਇੱਕ ਦੇ ਕੇ ਦੁਨੀਆ ਨੂੰ, ਔਰ ਉਹਦੇ ਬਾਅਦ ਫਿਰ ਇਹ ਯੂਨੀਵਰਸਿਟੀ ਵਾਲਿਆਂ ਦਾ ਕੰਮ ਹੈ, ਪੰਜਾਬੀ ਦੇ ਖੋਜਕਾਰਾਂ ਦਾ ਕੰਮ ਹੈ ਕਿ ਉਹ ਲੱਭਣ ਉਹਨਾਂ ਦੀ ਲਾਈਫ ਦੇ ਟਕੇ ਛੁਪੇ ਪਹਿਲੂ ਜਿਹੜੇ ਹੈਗੇ ਨੇ, ਜਿਹੜੇ ਗੁੰਮਸ਼ੁਦਾ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਲੱਭਣ, ਉਹਨਾਂ ਦੇ ਬਾਰੇ ਰਿਸਰਚ ਹੋਵੇ, ਉਹਨਾਂ ਦੇ ਬਾਰੇ ਚ MPhil ਹੋਵੇ, PhD ਹੋਵੇ। ਲੇਕਿਨ ਉਸ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਮਾਲੂਮਾਤ ਜੋ ਸਾਡੇ ਕੋਲ ਨੇ ਉਹ ਅਸੀਂ ਆਪਣੀ ਆਉਣ ਵਾਲੀ ਨਸਲਾਂ ਨੂੰ ਦੇ ਦਈਏ।
ਇੱਕ ਵੱਡਾ ਕੰਮ ਹੈ ਜਿਹੜਾ ਤੁਸੀਂ ਕਰਨ ਲੱਗੇ ਜੇ, ਬਹੁਤ ਸਾਰੇ ਵੱਡੇ ਲੋਕ ਇਸੇ ਤਰ੍ਹਾਂ ਮੌਣ ਮਗਰੋਂ ਗੁਮਨਾਮ ਹੋ ਜਾਂਦੇ ਨੇ, ਲੇਕਿਨ ਔਲਾਦ ਨੇ ਅਗਰ ਕੁਛ ਉਹਨਾਂ ਦਾ ਲਿਖਿਆ, ਕੁਛ ਉਹਨਾਂ ਦਾ ਕੀਤਾ, ਕੱਜ ਲਿਆ, ਤੇ ਉਹ ਫਿਰ ਅਗਲੀ ਨਸਲ ਤੱਕ ਕੁਛ ਐਵੇਂ ਚਲੀਆਂ ਜਾਂਦੀਆਂ। ਇਹ ਦੱਸੋ ਮੈਨੂੰ ਕਿ ਉਹਨਾਂ ਦੇ ਖਾਸ ਮਸ਼ਹੂਰ ਗੀਤ ਨੇ ਜਿਹੜੇ, ਜ਼ਰਾ ਉਹਨਾਂ ਦੇ ਨਾਂ ਲੈਣਾ, ਸਾਡੇ ਸੁਣਨ ਵਾਲੇ ਜਾਣੂ ਹੋ ਜਾਣ ਕਿ ਅਸੀਂ ਕਿਸ ਹਸਤੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ।
ਬਿਲਕੁਲ ਸਹੀ ਹੈ। ਉਹਨਾਂ ਦੇ ਸ਼ੁਰੂਆਤ ਜਿੱਥੋਂ 1955 'ਚ ਇੱਕ ਫਿਲਮ ਲੱਗੀ ਸਪਾਟੇ ਖਾਂ, ਉਸ ਫਿਲਮ ਦਾ ਇੱਕ ਗੀਤ ਸੀ, ਕੱਲੀ ਕੱਲੀ ਜਾਨ ਦੁੱਖ ਲੱਖ ਤੇ ਕਰੋੜਵੇ, ਦੂਰ ਜਾਣ ਵਾਲਿਆ ਮੁਹਾਰਾ ਹੁਣ ਮੋੜਵੇ। ਇਸ ਗਾਣੇ ਤੋਂ ਉਹਨਾਂ ਨੂੰ ਬ੍ਰੇਕ ਮਿਲਿਆ ਔਰ ਇਸ ਗਾਣੇ ਨੇ ਉਹਨਾਂ ਦੀ ਪਛਾਣ ਬਣਾਈ, ਦੁਨੀਆ ਉਹਨਾਂ ਨੂੰ ਦੇਖਣ ਆਈ ਕਿ ਇਹ ਕਿਸ ਬੰਦੇ ਨੇ ਲਿਖਿਆ, ਤੇ ਉਹ ਆਪ ਦੱਸਦੇ ਹੁੰਦੇ ਸਨ ਕਿ ਲੋਕ ਸਮਝਦੇ ਸਨ ਕੋਈ ਬੁੱਢਾ ਜਿਹਾ ਸ਼ਾਇਰ ਹੋਣਾ, ਤੇ ਮੇਰੀ ਤਾਂ ਉਮਰ ਉਸ ਵੇਲੇ 21 ਸਾਲ ਸੀ ਜਿਸ ਵੇਲੇ ਮੈਂ ਗਾਣਾ ਲਿਖਿਆ ਸੀ ਕਿ ਕੱਲੀ ਕੱਲੀ ਜਾਨ ਦੁੱਖ ਲੱਖ ਤੇ ਕਰੋੜਵੇ, ਦੂਰ ਜਾਣ ਵਾਲਿਆ ਮੁਹਾਰਾ ਹੁਣ ਮੋੜਵੇ। ਇਸੇ ਤਰ੍ਹਾਂ ਹੀ ਫਿਰ ਉਹ ਉਹਨਾਂ ਦੀ ਸ਼ਾਇਰੀ ਦੇ ਵਿੱਚ ਉਹ ਮੁਕਾਮ ਆਉਂਦਾ ਰਿਹਾ, ਆਸ਼ਕਾਂ ਤੋਂ ਸੋਹਣਾ ਮੁਖੜਾ ਲੁਕਾਉਣ ਲਈ ਸੱਜਣਾ ਨੇ ਬੂਹੇ ਅੱਗੇ ਚੀਕ ਤਾਣ ਲਈ, ਫਿਰ ਇਸੇ ਤਰ੍ਹਾਂ ਇਹ ਗੱਲਾਂ ਚੱਲਦੀਆਂ ਰਹੀਆਂ। ਸਹੀ ਉਹ ਨਹੀਂ ਮੇਰੇ ਦਿਲ ਦਾ ਜਾਨੀ ਇੱਕ ਬਹੁਤ ਵੱਡਾ ਗੀਤ ਸੀ ਔਰ ਇਸ ਫਿਲਮ ਦੇ 7 ਗੀਤ ਸਨ, ਇਹਦਾ ਨਾਮ ਹੀ ਦਿਲ ਦਾ ਜਾਨੀ ਸੀ, 7 ਗੀਤ ਸਨ ਔਰ 7 ਦੇ 7 ਸੁਪਰਹਿਟ ਹੋਏ, ਦੁਨੀਆ ਮਹਿਸੂਸ ਹੋਈ ਇਹਨਾਂ ਗੀਤਾਂ ਤੋਂ। ਇਹਨਾਂ ਨੂੰ ਫਿਰ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੇ ਸੋਨੇ ਦੇ ਆ, ਕੰਗਣਾ, ਸੌਦਾ ਇੱਕੋ ਜਿਹਾ, ਯਾਨੀ ਨਵੇਂ 80s ਦੇ ਵਿੱਚ ਆ ਜਾਓ ਤੁਸੀਂ, ਤੇਰੇ ਨਾਲ 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 ਵੇ ਮੈਂ ਰਹਿਣਾ, ਫਿਰ ਅੱਖੀਆਂ ਵੇ ਰਾਤੀ ਸੌਣ ਨਾ ਦਿੰਦੀਆਂ, ਇਹੋ ਜਿਹੇ ਮੁਖਤਲਿਫ ਹਜ਼ਾਰਾਂ ਗੀਤ ਨੇ ਜਿਨ੍ਹਾਂ ਦੇ ਬਾਰੇ 'ਚ ਗੱਲ ਕੀਤੀ ਜਾ ਸਕਦੀ ਹੈ ਔਰ ਜਿਹੜੇ ਕਿਸੇ ਤਰ੍ਹਾਂ ਵੀ ਕਿਸੇ ਤਰ੍ਹਾਂ ਵੀ ਦੁਨੀਆਂ ਦੀ ਕਿਸੇ ਸ਼ਾਇਰੀ ਤੋਂ ਘੱਟ ਨਹੀਂ।
ਅਸੀਂ ਕਾਦਰੀ ਹੁਣਾਂ ਦੀ ਮਤਲਬ ਮੌਜੂਦਗੀ 'ਚ ਜੱਗ ਚਲਾਣਾ ਕੀਤੀਆਂ 29 ਸਾਲ ਹੋ ਗਏ, ਪਰ ਆਲੇ ਦੁਆਲੇ ਪੇਪਰ ਦੇ ਅਵਾਰਡ, ਇਹ ਤਮਗੇ, ਇਹ ਸ਼ਹਿਰ ਦੀ ਮਾਨਤਾ ਹੈ ਨੇ ਕਿ ਉਹਨਾਂ ਦੇ ਕੰਮ ਨੂੰ ਅੱਜ ਵੀ ਸਲਾਹਣਯੋਗ ਜ਼ਰੂਰ ਰੱਖਿਆ ਗਿਆ। ਸਰਕਾਰ ਵੱਲੋਂ ਕਿਸ ਹੱਦ ਤੱਕ ਮਾਨਤਾ ਹੋਈ ਔਰ ਤੁਹਾਨੂੰ ਕੋਈ ਗਿਲਾ ਸ਼ਿਕਵਾ ਤਾਂ ਨਹੀਂ, ਖੁੱਲ੍ਹ ਕੇ ਦੱਸਣਾ?
ਮੈਂ ਸਰਕਾਰ ਵੱਲੋਂ ਕੀ ਕਹਿਣਾ ਕਿ ਸਰਕਾਰ ਨੇ ਤੇ ਸਿਰਫ ਅਜ਼ੀਮ ਕਾਦਰੀ ਤੇ ਨਹੀਂ, ਸਰਕਾਰ ਨੂੰ ਬਹੁਤ ਸਾਰੇ ਹੋਰ ਕੰਮ ਨੇ ਤੇ ਅਸੀਂ ਸਰਕਾਰ ਤੇ ਕੁਝ ਵੀ ਨਹੀਂ ਛੱਡਣਾ ਚਾਹੁੰਦੇ। ਬਾਕੀ ਸਰਕਾਰ ਕੋਲੋਂ ਕੋਈ ਗਿਲਾ ਨਹੀਂ, ਉਹਨਾਂ ਨਾਲ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਉਹ ਸਰਕਾਰ ਆਪਣਾ ਕੰਮ ਕਰ ਰਹੀ ਹੈ, ਬਿਹਤਰ ਕਰ ਰਹੀ ਹੈ।
ਇਨਾਮ ਸਾਹਿਬ, ਪਾਕਿਸਤਾਨ 'ਚ ਆਪਣੇ ਨੋਈਅਤ ਦੀ ਜਾਂ ਆਪਣੇ ਮੁੱਖ ਮਹਾਂਦਰੇ ਦੀ ਇੱਕ ਬੜੀ ਨਵੇਕਲੀ ਰਿਸਰਚ ਹੈ ਜਿਹੜੀ ਕਰਨ ਜਾ ਰਹੇ ਜੇ, ਹੋ ਰਿਹਾ ਇਹਦੇ ਤੇ ਕੰਮ ਜਾਂ ਜਿਸ ਵੀ ਸਟੇਜ ਤੇ ਮੌਜੂਦ ਆ, ਕੀ ਸਮਝਦੇ ਜੇ ਕਿ ਇਹ ਜਿਹੜਾ ਕਾਗਜ਼ ਪੱਤਰ ਫੋਲਦੇ ਜੇ, ਪਾਕਿਸਤਾਨ ਦੇ ਵਿੱਚ ਫਨਕਾਰ ਦੀ ਆਖਰੀ ਦਿਨ ਜਿਹੜੇ ਉਹ ਵਾਹਵਾ ਮੰਦੇ, ਭੈੜੇ, ਤੰਗ ਗੁਜ਼ਰਦੇ ਨੇ, ਕੀ ਵਜ੍ਹਾ ਇਹਦੇ? ਤੁਹਾਡਾ ਤੇ ਵਾਹ ਵੀ ਵਾਹਵਾ ਸਾਰਾ ਰਿਹਾ ਕਿਉਂਕਿ ਬਚਪਨ ਤੋਂ ਲੈ ਕੇ ਉਹਨਾਂ ਦੀ ਸਰਪ੍ਰਸਤੀ 'ਚ ਬਹੁਤ ਸਾਰੇ ਵੱਡੇ ਲੋਕਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਤੁਹਾਨੂੰ?
ਜੀ ਜੀ ਬਿਲਕੁਲ, ਉਹਨਾਂ ਦੀ ਸਰਪ੍ਰਸਤੀ 'ਚ ਬੇਪਨਾਹ ਵੱਡੇ ਲੋਕਾਂ ਨੂੰ ਮੁਲਾਕਾਤਾਂ ਹੋਈਆਂ, ਮੇਰੇ ਘਰ ਤਸ਼ਰੀਫ ਲਿਆਉਂਦੇ ਸਨ, ਬੜੇ ਬੜੇ ਅੱਛੇ ਸ਼ਾਇਰ ਆਏ ਮੇਰੇ ਘਰ, ਮੁਨੀਰ ਨਿਆਜ਼ੀ ਸਾਹਿਬ, ਕਤੀਲ ਸ਼ਫਾਈ ਸਾਹਿਬ, ਯਾਨੀ ਐਸੇ ਲੋਕਾਂ ਨੇ ਨਾਲ ਮਿਲਣ ਦਾ ਇਤਫਾਕ ਹੋਇਆ। ਦੂਸਰੀ ਗੱਲ ਇਹ ਵੇ ਕਿ ਉਹਨਾਂ ਦੇ ਮੈਂ ਕੰਮ ਦੇ ਬਾਰੇ 'ਚ ਅਗਰ ਅਰਜ਼ ਕਰਾਂ ਤੇ ਉਹਨਾਂ ਦਾ ਨੌਨ ਫਿਲਮ ਕੰਮ ਜਿਹੜਾ ਨਾ ਉਹ ਬਹੁਤ ਥੋੜ੍ਹਾ ਹੈਗਾ। ਮੈਂ ਉਹ ਸਾਡੀ ਰਿਸਰਚ ਹੈ ਅਸਲ ਦੇ ਵਿੱਚ ਕਿ ਉਹ ਚੀਜ਼ਾਂ ਬੜੀ ਥਾਵਾਂ ਤੋਂ ਇਕੱਠੀਆਂ ਕਰ ਕਰਕੇ ਤੇ ਅਸੀਂ ਉਹ ਲਿਆਂਦੀਆਂ ਨੇ। ਜਿਵੇਂ ਇੱਕ ਉਹਨਾਂ ਦੀ ਨਜ਼ਮ ਹੈ ਕਾਮੇ ਦੀ ਵੋਟੀ, ਉਹ ਬੁੱਕ 'ਚ ਤੇ ਅਸੀਂ ਸਾਰੀ ਦਿਆਂਗੇ, ਉਹਦਾ ਇੱਕ ਬੰਦ ਤੁਹਾਨੂੰ ਸੁਣਾਉਣਾ। ਉਹ ਕਾਮੇ ਦੀ ਵੋਟੀ 'ਚ ਇੱਕ ਥਾਂ 'ਤੇ ਕਹਿੰਦੇ ਨੇ ਕਿ ਮੇਰੀ ਵੀਣੀ ਨੂੰ ਵੰਗਦੀ ਰਹੀ ਸਦਰ, ਮੇਰੀ ਵੀਣੀ ਨੂੰ ਵੰਗਦੀ ਰਹੀ ਸਦਰ, ਨਵੇਂ ਝੱਗੇ ਦੀ ਤਨ ਨੂੰ ਆਸ ਹੀ ਰਹੀ, ਮੇਰੀ ਵੀਣੀ ਨੂੰ ਵੰਗਦੀ ਰਹੀ ਸਦਰ, ਨਵੇਂ ਝੱਗੇ ਦੀ ਤਨ ਨੂੰ ਆਸ ਹੀ ਰਹੀ, ਮੇਰਾ ਕਾਮਾ ਕਮਾਦ ਦਾ ਰਿਹਾ ਰਾਖਾ, ਤੇ ਮੈਂ ਵਾਂਗ ਕਪਾ ਉਦਾਸ ਹੀ ਰਹੀ। ਯਾਨੀ ਇਹ ਕਾਮੇ ਦੀ ਵੋਟੀ ਦਾ ਹਾੜਾ ਹੈਗਾ ਔਰ ਉਸ ਹਾੜੇ ਨੂੰ ਉਹਨਾਂ ਨੇ ਆਪਣੇ ਲਫ਼ਜ਼ਾਂ 'ਚ ਬਿਆਨ ਕੀਤਾ, ਜਿਹੜਾ ਕਿ ਇਨਸ਼ਾਅੱਲਾ ਕਿਤਾਬ ਦੇ ਵਿੱਚ ਤੁਹਾਨੂੰ ਮਿਲੇਗਾ ਔਰ ਤੁਸੀਂ ਪੜ੍ਹੋਗੇ ਔਰ ਮਹਿਸੂਸ ਹੋਵੋਗੇ।
ਕਦੋਂ ਤੱਕ ਇਹ ਕਿਤਾਬ ਜਿਹੜੀ ਪੜ੍ਹਨ ਵਾਲਿਆਂ ਦੇ ਹੱਥ 'ਚ ਹੋਏਗੀ?
ਇਨਸ਼ਾਅੱਲਾ 6 ਮਹੀਨੇ ਦੇ ਅੰਦਰ ਅੰਦਰ ਸਾਰੇ ਕਿਤਾਬ ਆ ਜਾਏਗੀ ਔਰ ਇਨਸ਼ਾਅੱਲਾ ਇਹਦਾ ਇਨੋਗਰੇਸ਼ਨ ਵੀ ਹੋਏਗਾ ਔਰ ਮਲੀ ਸਾਹਿਬ ਤੁਸੀਂ ਤਸ਼ਰੀਫ ਲਿਆਉਣੀ ਔਰ ਤੁਸੀਂ ਬੋਲਣਾ
ਜੀ। ਹਯਾਤੀ ਸਾਥ ਦਿੱਤਾ ਇਸ ਕਿਤਾਬ ਨੂੰ ਸਾਹਮਣੇ ਲਿਆਉਣ ਤੱਕ ਕਿੰਨੀ ਕੁ ਮਿਹਨਤ, ਮੁਸ਼ਕਤ, ਖੋਜ, ਵਰਿਆਂ ਦਾ, ਕੋਈ ਦਿਨਾਂ ਦਾ, ਮਹੀਨਿਆਂ ਦਾ ਹਿਸਾਬ ਕਿਤਾਬ ਜੇ ਉਂਗਲਾਂ ਤੇ ਆ ਜਾਵੇ ਤੇ ਉਹ ਸ਼ੁਮਾਰਾ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰਨਾ?
ਬਿਲਕੁਲ ਜੀ, ਮੈਂ ਤਕਰੀਬਨ ਪਿਛਲੇ 10 ਸਾਲ ਤੋਂ ਇਹਦੀ ਕੋਸ਼ਿਸ਼ 'ਚ ਲੱਗਾ ਹੈ ਸਰ। ਉਹਨਾਂ ਦੇ ਕੁਝ ਵਰਡ ਸਨ, ਕੁਝ ਇਸਤਲਾਵਾਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਉਹਨਾਂ ਨੇ ਇਖਤਰਾ ਕੀਤੇ। ਤੁਸੀਂ ਹੁਣ ਇੱਥੋਂ ਦੇਖੋ ਨਾ ਕਿ ਅੱਜ ਨਾ ਕੀਕਣ ਕਿਸੇ ਗਾਣੇ 'ਚ ਤੁਸੀਂ ਸੁਣੋਗੇ, ਨਾ ਜੀਕਣ ਸੁਣੋਗੇ, ਨਾ ਅੱਜ ਜਾਪੇ ਸੁਣਨਾ ਤੁਸੀਂ ਕਿਸੇ ਗਾਣੇ ਦੇ ਵਿੱਚ, ਤੇ ਇਹੋ ਜਿਹੀਆਂ ਗੱਲਾਂ ਤੁਹਾਨੂੰ ਪੰਜਾਬੀ ਦੀਆਂ ਕਿੱਥੋਂ ਮਿਲਣੀਆਂ ਨੇ ਕਿ ਮੈਂ ਅੱਖੀਆਂ ਤੀਕ ਡੁੱਬ ਗਈ, ਜਾਪੇ ਕਿਵੇਂ ਕਿਨਾਰਾ। ਯਾਨੀ ਇੰਨਾ ਖੂਬਸੂਰਤ ਮਿਸਰਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਤਬੀਅਤ ਖੁਸ਼ ਹੋ ਜਾਂਦੀ ਹੈ, ਸੁਣਨ ਵਾਲੇ ਵੀ ਬਾਗ ਬਾਗ ਹੋ ਜਾਂਦੇ ਨੇ ਕਿ ਇਹ ਕਮਾਲ ਹੈਗਾ।
ਕੀ ਸਮਝਦੇ ਜੀ ਇਸ ਕਿਤਾਬ ਦੇ ਸਾਹਮਣੇ ਆਉਣ ਤੋਂ ਬਾਅਦ ਅਜ਼ੀਮ ਕਾਦਰੀ ਹੋਣਾ ਦੇ ਜਾਂ ਵੱਡੇ ਕਾਦਰੀ ਸਾਹਿਬ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਕਿਹੜੇ ਲੁਕੇ ਪੱਖ ਨੇ ਜਿਹੜੇ ਉਸ ਬਾਰੇ ਲੋਕ ਜਾਣੂ ਹੋਣਗੇ ਜਾਂ ਉਹਨਾਂ ਤੱਕ ਜਾਣਕਾਰੀ ਪਹੁੰਚੇਗੀ?
ਅੱਛਾ, ਇਹਦੇ ਲਈ ਦੂਸਰੇ ਜਿਹੜੇ ਲੋਕ ਨੇ ਜਿਹੜੇ ਇਸ ਫੀਲਡ 'ਚ ਜਾਣਾ ਚਾਹੁੰਦੇ ਨੇ, ਮੈਂ ਸਮਝਦਾ ਉਹਨਾਂ ਲਈ ਇਹ ਕਿਤਾਬ ਬੜੀ ਇੱਕ ਮਸਲੇ ਰਾਹ ਹੋਏਗੀ ਕਿ ਉਹਨਾਂ ਨੂੰ ਆਸਾਨੀਆਂ ਕਿਤਾਬ ਜ਼ਰੂਰ ਦੇਗੀ ਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਅਗਰ ਸਟਰਗਲ ਕਰਨੀ ਹੈ ਇਸ ਫੀਲਡ 'ਚ ਤਾਂ ਕਿਸ ਤਰ੍ਹਾਂ ਅਸੀਂ ਅਗਰ ਅਸੀਂ ਸਪੋਜ਼ ਅਗਰ ਅਸੀਂ ਗਾਣਾ ਹੀ ਲਿਖਣਾ ਸਪੋਜ਼ ਅਗਰ ਅਸੀਂ ਕਹਾਣੀ ਲਿਖਣੀ ਹੈ ਤਾਂ ਉਸ ਕਹਾਣੀ ਨੂੰ ਉਹ ਫਿਲਮ ਦੀ ਕਹਾਣੀ ਜਿਹੜੀ ਹੈ ਉਹਦੇ ਕੀ ਲਵਾਜ਼ਮਾਤ ਨੇ ਉਹ ਗਾਣੇ ਦੇ ਕੀ ਲਵਾਜ਼ਮਾਤ ਨੇ ਯਾਨੀ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਕਿ ਉਹਨਾਂ ਦੇ ਹਜ਼ੀਮ ਕਾਦਰੀ ਸਾਹਿਬ ਗੀਤ ਸਭ ਦੁਨੀਆ ਲਿਖ ਲੈਂਦੀ ਹੈ ਲੇਕਿਨ ਹਜ਼ੀਮ ਕਾਦਰੀ ਸਾਹਿਬ ਦੇ ਗੀਤ ਦੇ ਵਿੱਚ ਜਿਹੜੀ ਉਹਨਾਂ ਦੀ ਖੂਬਸੂਰਤ ਤਰੀਨ ਚੀਜ਼ ਹੈ ਉਹ ਲਿੰਕ ਲਾਈਨ ਹੈ ਮਸਲਨ ਗੀਤ ਵਿੱਚ ਹੁੰਦਾ ਹੈ ਅਸਥਾਈ ਹੁੰਦੀ ਹੈ ਜਿਹਨੂੰ ਅਸੀਂ ਮੁਖੜਾ ਵੀ ਕਹਿੰਦੇ ਹਾਂ ਫਿਰ ਅੰਤਰਾ ਹੁੰਦਾ ਹੈ ਫਿਰ ਇੱਕ ਲਿੰਕ ਲਾਈਨ ਹੁੰਦੀ ਹੈ ਤੇ ਉਹਦੇ ਬਾਅਦ ਫਿਰ ਸਥਾਈ ਦੁਬਾਰਾ ਰਿਪੀਟ ਹੁੰਦੀ ਹੈ ਜਿਹੜੀ ਉਹਨਾਂ ਦੀ ਲਿੰਕ ਲਾਈਨ ਹੈ ਨਾ ਕਦੀ ਵੀ ਕੋਈ ਗਾਣਾ ਉਹਨਾਂ ਦਾ ਸੁਣੋਗੇ ਤੁਸੀਂ ਤੇ ਉਹਨਾਂ ਦੀ ਲਿੰਕ ਲਾਈਨ ਸੁਣ ਕੇ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ
ਅਖੀਰ ਤੇ ਸਾਡੇ ਸੁਣਨ ਵਾਲੇ ਸੱਸ ਸਮੁੰਦਰੋਂ ਪਾਰ ਜਿਹੜੇ ਤੁਹਾਡੀ ਇਸ ਆਵਾਜ਼ ਨੂੰ ਸੁਣ ਰਹੇ ਨੇ ਉਹਨਾਂ ਵਾਸਤੇ ਕੀ ਸੁਣਾ ਆ ਆਪਣੀ ਜ਼ੁਬਾਨੀ ਉਸ ਨੇੜਾ ਆਪ ਦੇ ਤੋਂ
ਉਹ ਮੇਰਾ ਇੰਨਾ ਹੀ ਸੁਣਿਆ ਕਿ ਜਿਸ ਬੰਦੇ ਦਾ ਗੀਤ ਸੁਣੋ ਕਦੀ ਕੋਈ ਵੀ ਗੀਤ ਅੱਛਾ ਲੱਗ ਰਿਹਾ ਹੋਵੇ ਤੁਹਾਨੂੰ ਤੇ ਉਹਦੀ ਇਹ ਜ਼ਰੂਰ ਖੋਜ ਕਰੋ ਅਸੀਂ ਤਾਂ ਖੋਜਾਂ ਹੀ ਕਰਨ ਡੇ ਇਹ ਜ਼ਰੂਰ ਤੁਸੀਂ ਖੋਜ ਕਰੋ ਕਿ ਯਾਰ ਉਹ ਕਿੰਨੇ ਲਿਖਿਆ ਉਹਦਾ ਮਿਊਜ਼ਿਕ ਡਾਇਰੈਕਟਰ ਕੌਣ ਸੀ ਤੇ ਉਹਨਾਂ ਦਾ ਕਦੀ ਮਹਿਫਲ 'ਚ ਬੈਠ ਕੇ ਜ਼ਿਕਰ ਕਰ ਦਿਓ ਤੇ ਇਹੀ ਬੜੀ ਵੱਡੀ ਸਾਡੇ ਲਈ ਇੱਕ ਇਹਦਾ ਇਨਾਮ ਹੈਗਾ ਜੇ ਯਕੀਨ ਕਰੋ ਕਿਸੇ ਵੇਲੇ ਟੀ ਵੀ 'ਤੇ ਉਹਨਾਂ ਦਾ ਗਾਣਾ ਚੱਲਦਾ ਹੋਵੇ ਔਰ ਬਾਅਦ 'ਚ ਉਹਦਾ ਨਾਮ ਹੀ ਨਾ ਆਵੇ ਉਹਨਾਂ ਦਾ ਨਾਮ ਹੀ ਨਾ ਆਵੇ ਉਹਨਾਂ ਦੇ ਬਾਰੇ 'ਚ ਕੋਈ ਗੱਲ ਵੀ ਨਾ ਕਰੇ ਤੇ ਇਹ ਸਾਡੇ ਲਈ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਕਿਸੇ ਨੇ ਕੋਈ ਖੰਜਰ ਮਾਰ ਦਿੱਤਾ ਸਾਨੂੰ
ਇਨਾਮ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਆਪਣੀ ਰੋਜ਼ 'ਚੋਂ ਕੁਝ ਸਮਾਂ ਦਿੱਤਾ ਔਰ ਰੱਬ ਕਰੇ ਕਿ ਅਸੀਂ ਇਹਨਾਂ ਹਸਤੀਆਂ ਨੂੰ ਯਾਦ ਰੱਖੀਏ ਇਹਨਾਂ ਨੂੰ ਚੇਤਾ ਰੱਖੀਏ ਔਰ ਆਉਣ ਵਾਲਾ ਵਕਤ ਹੈ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਦੱਸ ਜ਼ਰੂਰ ਪਾਈਏ ਕਿ ਉਹਨਾਂ ਦੇ ਕੰਮ ਦਾ ਕਦ ਕਾਠ ਕੀ ਸੀਗਾ
ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਮਕਸੂਦ ਮਲੀ ਸਾਹਿਬ ਮੈਂ ਆਪਕਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਘਰ ਚੱਕਰ ਲਾਇਆ ਔਰ ਮੇਰੇ ਕੋਲੋਂ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਬਹੁਤ ਖੁਸ਼ੀ ਹੋਈ
ਇਹ ਮੁਹੱਬਤ ਇਹ ਮੇਰੇ ਤੇ ਕਰਜ਼ਾ ਸੀਗਾ ਜਿਹੜਾ ਲਾਉਣ ਦੀ ਕੋਸ਼ਿਸ਼ ਕੀਤੀ ਇਹ ਮੇਰੀ ਬੋਲੀ ਦੀ ਸੇਵਾ ਦਾ ਇੱਕ ਰੂਪ ਸੀਗਾ ਜਿਹਨੂੰ ਮੈਂ ਸਿਰੇ ਚਾੜਿਆ ਬੜੀ ਮਿਹਰਬਾਨੀ ਕਿ ਤੁਸੀਂ SBS ਪੰਜਾਬੀ ਦੇ ਸੁਣਨ ਵਾਲਿਆਂ ਵਾਸਤੇ ਕੁਝ ਸਮਾਂ ਕੱਢਿਆ
ਥੈਂਕ ਯੂ ਵੈਰੀ ਮਚ ਸਰ ਥੈਂਕ ਯੂ
ਲੋ ਜੀ ਇਹਦੇ ਨਾਲ ਹੀ ਅਸੀਂ ਆਪਣੇ ਸਭ ਸੁਣਨ ਵਾਲਿਆਂ ਨੂੰ ਵਾਪਸ ਲਈ ਚੱਲਦੇ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ